ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਵਿੱਚ ਖਾਲਸਾ ਜੀ ਨੇ ਉਹਨਾਂ ਦੇ ਨਾਂ ਪਿਆਰਿਆਂ ਨੇ ਰਲ ਕੇ ਜਿਸ ਨੂੰ ਬਖਸ਼ੇ ਸਿਫਤ ਸਲਾਹ ਉਹ ਬਖਸ਼ੀ ਹੋਈ ਸਿਫਤ ਸਲਾਹ ਚੋਂ ਕਿਣਕਾ ਉਸ ਕਿਣਕੇ ਦਾ ਆਨੰਦ ਕਿਣਕਾ ਏਕ ਜਿਸ ਜੀਵ ਸਾਵੇ ਕਿਣਕਾ ਵੀ ਕਹਿੰਦੇ ਐਸੇ ਗੁਰਮੁਖਾਂ ਐਸੇ ਮਹਾਂਪੁਰਸ਼ਾਂ ਦੇ ਪਿਆਰਿਆਂ ਨੂੰ ਦੱਸਣ ਮਾਣ ਲਿਆ ਜਾਏ ਵਸ ਜਾਏ ਤਾਂ ਕਿ ਮਹਿਮਾ ਬਣੀ ਨਾ ਹੋ ਗਿਣਤੀ ਹੋ ਨਹੀਂ ਸਕਦੀ ਅਨੁਮਾਨ ਅੰਦਾਜ਼ਾ ਲੱਗ ਨਹੀਂ ਸਕਦਾ ਕਿਣਕੇ ਦਾ ਵੀ ਸਤਲੁਜ ਦੇ ਕੰਢੇ ਤੇ ਪੰਜੇ ਪਿਆਰੇ ਵੀ ਪਿੱਛੇ ਰੱਖ ਦਿੱਤੇ ਸਨ ਠਹਿਰ ਜਾਓ ਉੱਥੇ ਅਸਥਾਨ ਦਰਸ਼ਨ ਦੇ ਰਿਹਾ ਅਮਰੀ ਕਰੋ ਜਿੱਥੇ ਅਕਾਲ ਪੁਰਖ ਅੱਗੇ ਬੇਨਤੀ ਹੋਈ ਕਿਰਪਾ ਕਰੀ ਉਹ ਪਾਠ ਅਰਦਾਸ ਰਲ ਕੇ ਆਪਨੇ ਕਰੀ ਹੁਣ ਥੋੜ੍ਹਾ ਜਿਤਨਾ ਸਮਾਂ ਅੱਗੇ ਹੈ ਕੱਲ ਧਰਮਸ਼ਾਲਾ ਵਿਖੇ ਇੱਕ ਵਿਚਾਰਧਾਰਾ ਆਰੰਭ ਸੀ ਚਿਰਾਂ ਤੋਂ ਕਥਾ ਵੀ ਕਥਾ ਤਾਂ ਆਖਦੇ ਹੀ ਹਾਂ ਕਰਤਾਰਪੁਰ ਦੀ ਧਰਮਸ਼ਾਲਾ ਵਿੱਚ ਚਿਰਾਂ ਤੋਂ ਚੱਲੀ ਹੋਈ ਵਿਚਾਰ ਜਾਂ ਕਥਾ ਜਾਂ ਉਹ ਤਾਰਾ ਜਿਵੇਂ ਨਦੀ ਵਗਦੀ ਸਮੁੰਦਰ ਚ ਮਿਲਦੀ। ਜਪ ਸਾਹਿਬ ਚ ਕਹਿੰਦੇ ਨਦੀਆਂ ਅਤੇ ਵਾਹ ਇਹ ਸਮੁੰਦਰ ਚ ਪੈ ਜਾਂਦੇ। ਨਦੀਆਂ ਤੇ ਛੋਟੀਆਂ ਨਦੀਆਂ ਛੋਟੇ ਵਾਹ ਹੋਵੇ ਸਮੁੰਦਰ। ਕੱਲ ਵਗਦੀ ਵਗਦੀ ਨਦੀ ਜਾਂ ਛੋਟੀ ਨਦੀ ਧਰਮਸ਼ਾਲਾ ਵਿੱਚ ਸਮੁੰਦਰ ਬਣ ਗਈ ਹੈ, ਇੱਕ ਬੂੰਦ ਸਾਗਰ ਬਣ ਗਿਆ। ਉਹ ਵਿਚਾਰ ਆਪਾਂ ਸੁਣ ਲਿਆ, ਵਿਚਾਰਵਾਨ ਕਹਿੰਦੇ ਨੇ ਬੂੰਦ ਵੀ ਸਾਗਰ ਹੀ ਹੈ। ਇੱਕ ਦਰਖਤ ਦਾ ਪੱਤਾ ਵੀ ਬਿਰਸ਼ ਹੀ ਹੈ, ਕਿਰਨ ਵੀ ਸੂਰਜ ਹੀ ਹੈ। ਪਰ ਜਦੋਂ ਉਹ ਸਾਗਰ ਵਿੱਚ ਰਹਿੰਦੇ, ਉਸ ਤੋਂ ਪਹਿਲਾਂ ਪਹਿਲਾਂ ਕਿਵੇਂ ਚੱਲਣਾ ਪਿਆ, ਕਦੀ ਸਵਾ ਮਣ ਲੂਣ ਲਿਆ ਰਹੇ ਹਨ, ਕਦੀ ਘਾਹ ਦਾ ਮਿੱਟੀ ਗਾਰੇ ਦਾ ਭਰਿਆ ਭਰਾ ਪਰੋਟਾ ਸਿਰ ਤੇ ਚੱਕ ਰਹੇ ਹਨ। ਝਾੜੂ ਦੇਣਾ, ਕੱਪੜੇ ਧੋਣਾ ਨਿੱਤ ਦਾ ਹੀ ਕਰਮ ਹੈ ਸੀ, ਪਰ ਸਿਰੇ ਤੇ ਆ ਕੇ ਥੋੜਾ ਜਿਹਾ ਅਟਕਾਈ। ਇੱਕ ਮਹਾਂਪੁਰਸ਼ ਤੋਂ ਉਹ ਅਟਕ ਕੱਢੀ ਨਹੀਂ ਗਈ, ਵਿੱਚ ਅਟਕੇ ਉਹ ਚੀਤ ਬੈਰੀਅਰ ਆ ਜਾਂਦਾ, ਟ੍ਰੈਫਿਕ ਰੁਕ ਜਾਂਦਾ। ਮਾਫ ਕਰਨਾ ਆਰੰਭ ਕਰੀਏ, ਇਹਨਾਂ ਅਨਮੋਲ ਕੀਰਤਨ ਆਪਣੇ ਸੁਣ, ਮੈਨੂੰ ਤੇ ਕੋਈ ਅੱਗੋਂ ਲੋੜ ਨਹੀਂ ਜਾ, ਪਰ ਨੇਮ ਬਣ ਗਿਆ ਆਪ ਦੀ ਆਗਿਆ ਰਲ ਗਈ। ਛਿਨਾ ਪਲਾਂ ਵਿੱਚ ਅਟਕ ਨੂੰ ਇੱਕ ਤੋਂ ਅਟਕ ਨਿਕਲੀ ਨਹੀਂ, ਇੰਨਾ ਹੀ ਨੁਕਤਾ ਰਹਿ ਗਿਆ। ਦੋ ਹੀ ਮਹਾਂਪੁਰਸ਼ ਸਨ, ਉਹ ਇਹ ਤੇ ਸਵਾਲ ਹੀ ਨਹੀਂ, ਦੋ ਪਹਿਰ ਪਹਿਰ ਦੀ ਗੱਲ ਨਹੀਂ, ਪੂਰੀ ਹੋ ਗਈ। ਅੰਮ੍ਰਿਤ ਵੇਲੇ ਇਸ਼ਨਾਨ ਵੀ ਹੋ ਗਏ, ਅੰਤਰ ਧਿਆਨ ਹੋਣ ਦਾ ਆਨੰਦ ਵੀ ਲੈ ਲਿਆ। ਪਰ ਆਨੰਦ ਦੇਣ ਵਾਲੇ ਨੇ ਛੇਤੀ ਹੀ ਕਿਹਾ ਚੱਲ ਚੱਲੀਏ, ਸਮੁੰਦਰ ਨੇੜੇ ਆ ਗਿਆ, ਬਹੁਤ ਹੀ ਨੇੜੇ ਆ ਗਿਆ। ਕੋਈ ਚਿਰ ਨਹੀਂ ਲਾਇਆ ਧਰਮਸ਼ਾਲਾ ਚ ਬਿਠਾਇਆ, ਚਿਰ ਨਹੀਂ ਲਾਇਆ, ਜਾਂ ਹੁਣੇ ਨਹੀਂ, ਹੁਣ ਸਮਾਂ ਅੱਗੇ। ਜਦੋਂ ਕਹਿਣ ਵਾਲੇ ਨੇ ਕਹਿਤਾ ਜਿਸਨੇ ਕਾਲ ਬਣਾਇਆ ਹੋ, ਆਪ ਉਹਦੇ ਸਮੇਂ ਚ ਐਵੇਂ ਆਪਣਾ ਗਿਆਨ ਹੀ ਪ੍ਰਗਟ ਕਰਨਾ, ਹੋਰ ਕੀ ਕਰਨਾ। ਬੈਠੋ, ਹੁਣ ਤੁਸੀਂ ਲੈਣਾ ਨਹੀਂ ਰਹੇ, ਮੇਰਾ ਦੇਣਾ ਤੇ ਤੁਹਾਡਾ ਲੈਣਾ ਮੁੱਕ ਗਿਆ ਹੈ। ਇੱਥੇ ਬੈਠ, ਗਿੱਜੇ ਤਾਂ ਸਣੀ, ਨਨੂ ਨੱਚ ਕਰਨਾ ਗਿੱਜੇ ਨਹੀਂ ਸਨ, ਨਾ ਕਰਨੀ ਨੰਨਾ ਕਾਰ ਤਾਂ ਹੈ ਹੀ ਨਹੀਂ ਸੀ, ਪਤਾ ਨਹੀਂ ਕਦਮਾਂ ਨੂੰ ਮੁਕਾਇਆ। ਇੰਨਾ ਹੀ ਹੈ ਕਿ ਬਾਕੀਆਂ ਤੋਂ ਨਹੀਂ ਮੁੱਕ ਸਕਿਆ, ਇੱਥੋਂ ਤੱਕ ਕਿ ਸਾਹਿਬਜ਼ਾਦੇ ਵੀ ਨੰਨਾ ਨਾ ਮਿਟਾ ਸਕੇ। ਨਹੀਂ, ਸਾਥੋਂ ਨਹੀਂ ਇਹ ਹੁਣ ਪਲਕ ਤੋਂ ਉੱਠਿਆ ਜਾਂਦਾ। ਇੰਨੀ ਪੁਸ਼ਾਕ ਸੋਹਣੀ ਪਾ ਕੇ ਬੇਦੀ ਕੁਲ ਦੇ ਬੇਟੇ ਹੋ, ਸਾਥੋਂ ਇਸ ਚਲੇ ਵਿੱਚ ਜਾਂ ਇਸ ਅਪਵਿੱਤਰ ਜਲ ਚ ਛਾਲ ਨਹੀਂ ਮਾਰੀ। ਆਓ ਸੁਣੀਏ, ਬਿਠਾਏ ਸਜ ਗਏ ਹਨ ਜੋ ਹੁਕਮ ਹੋ ਗਿਆ ਬੈਠ ਜਾਓ। ਇੱਥੇ ਤਿੰਨ ਪ੍ਰਕਰਮਾ ਕਰੀਆਂ ਹਨ, ਪੰਜ ਪੈਸੇ ਨਾਲੀਅਤ ਲੈ ਰੱਖ ਕੇ ਅੱਗੇ ਸਾਧ ਸੰਗਤ ਕਿਵੇਂ ਉਲਟ ਗੰਗਾ ਚੱਲ ਗਈ। ਇੰਨੇ ਵਰੇ ਇੱਕ ਮੁਰੀਦ ਰਿਹਾ, ਮੱਥੇ ਹੀ ਟੇਕਦਾ ਰਿਹਾ। ਪਹਿਲੇ ਦਿਨ ਹੀ ਕਹਿਤਾ ਸੀ ਮੈਥੋਂ ਇਹ ਚਰਨ ਨਾ ਛੁਡਾ ਲੈਣਾ, ਮੁਰਦਾ ਖਵਾ ਲੈਣਾ, ਕੁਛ ਕਰ ਲੈਣਾ, ਜੋ ਜੀ ਕਰੇ ਕਰੀ ਜਾਣਾ। ਪਰ ਅੱਜ ਉਲਟ ਗੱਲ ਹੋ ਗਈ, ਉਹ ਇੰਨੇ ਵਰੇ ਚਰਨਾਂ ਤੇ ਮੱਥਾ ਟੇਕਣ ਵਾਲੇ ਦੇ ਅੱਗੇ ਆਪ ਉਸਦੇ ਚਰਨਾਂ ਵਿੱਚ ਗੁਰੂ ਨਾਨਕ ਜੀ ਨੇ ਮੱਥਾ ਟੇਕ। ਬਸ ਹੁਣ ਚੱਲੀਏ ਥੋੜ੍ਹਾ ਚਿਰ ਅਗਲੀ ਗੱਲ ਨੂੰ ਵੀ ਵਿਚਾਰ ਲਈ, ਅੱਗੇ ਕੀ ਹੁੰਦਾ ਰਿਹਾ, ਅੱਗੇ ਕੀ ਹੋਇਆ, ਜਿਸ ਨੂੰ ਆਪਾਂ। ਹਾਂਜੀ,
ਜਿਸ ਤਨ ਕੋ ਤੁਮ ਨੇ ਸਿਰ ਨਿਆਇਓ।
ਹੁਣ ਉਧਰੋਂ ਇਹ ਵੇਖਿਆ ਨਹੀਂ ਸੀ, ਨਾ ਆਸ ਵੀ ਨਹੀਂ ਸੀ, ਨਾ ਮਨ ਸੰਕਲਪ ਸੀ, ਨਾ ਐਸਾ ਮਨ ਸਮਝਦਾ ਸੀ ਕਿ ਸੰਭਵ ਹੋ ਸਕਦਾ ਹੈ, ਇਹ ਮੁਮਕਿਨ ਹੋ ਸਕਦਾ ਹੈ ਕਿ ਦਰਿਆ ਚੱਲਦਾ ਚੱਲਦਾ ਇੱਧਰ ਪੁੱਠਾ ਬਗ ਪਊਗਾ, ਸੂਰਜ ਇੱਧਰੋਂ ਪੂਰਬ ਤੋਂ ਚੜ੍ਹਦਾ ਹੈ ਉੱਧਰੋਂ ਪੱਛਮ ਤੋਂ ਚੜ੍ਹਨ ਲੱਗ ਪਊਗਾ। ਅਸੰਭਵ ਸੀ ਨਾ ਇਹ ਗੱਲ, ਪਰ ਉਹ ਹੋ ਗਈ ਜਦੋਂ ਸਹਿਣੀ ਔਖੀ ਹੋ ਗਈ। ਮੈਨੂੰ ਮੱਥਾ ਟੇਕ, ਮੱਥਾ ਟੇਕਣ ਵਾਲੇ ਨੂੰ ਮੱਥਾ ਟੇਕ, ਪਰਕਰਮਾ ਕਰਨ ਵਾਲੇ ਦੀ ਪਰਕਰਮਾ ਕਰ ਦਿੱਤੀ। ਆਪ ਅਕਾਲ ਪੁਰਖ ਨੇ ਜਦ ਨਹੀਂ ਸਹਿਆ ਗਿਆ ਤੇ ਕਹਿ ਦਿੱਤਾ ਕਿ ਹਜ਼ੂਰ ਦਾ ਸੀਸ ਜੀ ਦੇ ਅੱਗੇ ਨਿਭ ਜਾ, ਮੇਰੇ ਜਿਹੇ ਅੱਗੇ ਜੋ ਇੰਨੇ ਵਰੇ ਸੀਸ ਨਿਭਾਉਂਦਾ ਹੀ ਰਿਹਾ ਚਰਨਾਂ ਵਿੱਚ, ਇਹਨੂੰ ਤਾਂ ਕੋਈ ਦੁੱਖ ਹੋਰ ਜਾਂ ਕੋਈ ਦੁੱਖ ਆਜ ਹੋਊਗਾ, ਐਵੇਂ ਨਹੀਂ ਜਾਂਦਾ, ਨਿਸ਼ਫਲ ਜਾਂ ਬੇਅਰਥ ਨਹੀਂ ਜਾਂਦਾ, ਇਹਨੂੰ ਬੜਾ ਦੁੱਖ ਪਊਗਾ, ਇਸ ਤਨ ਤੇ ਸਰੀਰ ਤੇ ਬੜਾ ਦੁੱਖ ਪੈ ਜਾਊਗਾ, ਵੱਡਾ ਦੁੱਖ ਹੈ ਉਸ ਨੂੰ ਵੀ ਕਹਿੰਦਾ। ਹਾਂਜੀ,
ਉਚਿਤ ਬੜੇ ਦੁੱਖ ਮੈਂ ਲਖ ਪਾਇਓ।
ਹੁਣ ਇਹ ਸਰੀਰ ਮਹਾਰਾਜ ਕਿੰਨਾ ਚੰਗਾ ਸੀ, ਇਹ ਸਰੀਰ ਲੱਗਦਾ ਤੁਹਾਡੇ ਦੁਆਰੇ ਤੇ ਭਾਂਡੇ ਮਾਂਜਦਾ। ਚਲੋ, ਪਰ ਹੁਣ ਤਾਂ ਇਹਨੂੰ ਦੁੱਖ ਹੀ ਦੁੱਖ ਆ ਗਏ, ਸੁੱਖ ਦੇ ਦਿਨ ਚਲੇ ਗਏ। ਕਰਤਾਰਪੁਰ ਵਿੱਚ ਮੇਰੇ ਲਈ ਜਿਹੜਾ ਆਨੰਦ ਦਾ ਸਮਾਂ ਸੀ, ਖੁਸ਼ੀ ਦਾ, ਕਿਉਂਕਿ ਮੈਂ ਹੋਰ ਖੁਸ਼ੀ ਕਿਤੋਂ ਲਈ ਨਹੀਂ, ਕਈ ਤਾਂ ਕਈ ਥਾਵਾਂ ਤੋਂ ਖੁਸ਼ੀ ਲੈ ਲਈ। ਸਭ ਕੁਛ ਕਰਦਿਆਂ ਹੋਇਆ ਖੁਸ਼ੀ ਚਰਨਾਂ ਚੋਂ ਹੀ ਲੈਂਦਾ ਰਿਹਾ। ਹਾਂਜੀ,
ਦੋਹਰਾ ਸੁਣ ਕੇ ਸ੍ਰੀ ਗੁਰੂ ਤਬ ਕਹਿਓ ਕਿਰਪਾ ਰਸੀਲੇ ਨੈਣ।
ਜਿਨ੍ਹਾਂ ਦੇ ਨੇਤਰ ਰਸ ਵਾਲੇ, ਬੜੇ ਰਸ ਵਿੱਚ, ਜਿਹੜਾ ਰਸ ਹੈ ਸਹੀ ਕੋਈ ਰਸ, ਅੱਗੇ ਵਿਚਾਰ ਆਪ ਹੀ ਕਰਨਗੇ ਉਹ ਕਿਹੜਾ ਰਸ ਹੈ। ਸੰਤ ਕਬੀਰ ਜਿਹੇ ਕਹਿੰਦੇ ਨੇ ਉਹ ਰਸ ਆਵਾ, ਇਹ ਰਸ ਚਲਿਆ ਗਿਆ, ਉਹ ਰਸ ਆ ਗਿਆ। ਪੁਰਖਾ ਆਖਦੇ ਸਨ, ਪੁਰਖਾ ਅੱਜ ਵੀ, ਅਜੇ ਵੀ, ਅੱਗੇ ਕੁਛ ਕਹਿਣ ਸ਼ਾਇਦ, ਪਰ ਹੁਣ ਇਸ ਵੇਲੇ ਤੱਕ ਸ਼ਬਦ ਪੁਰਖਾ ਹੀ ਪ੍ਰਯੋਗ ਵਿੱਚ ਲਿਆ ਰਹੇ ਹਨ। ਕਹਿੰਦੇ ਨੇ ਪੁਰਖਾ ਬੋਲਣਾ, ਤੇਰਾ ਬੋਲਣਾ ਹੁਣ ਇਸ ਤਰ੍ਹਾਂ ਨਹੀਂ ਬਣਦਾ, ਹੁਣ ਤੈਨੂੰ ਬਦਲਣਾ ਹੀ ਪੈਣਾ, ਕਿਉਂਕਿ ਸਭ ਕੁਛ ਪਲਟਣਾ ਹੈ, ਕਾਇਆ ਨੇ ਵੀ ਪਲਟਣਾ ਹੈ, ਸਭ ਕੁਛ ਪਲਟਣਾ ਹੈ, ਤੁਹਾਡੇ ਬੋਲਣ ਨੂੰ ਵੀ ਪਲਟਣਾ ਪੈਣਾ ਹੈ। ਹੁਣ ਤਾਂ ਚੁੱਪ ਹੋ ਜਾਓ, ਚੁੱਪ ਹੋ ਜਾਓ। ਹਾਂਜੀ,
ਚੌਪਈ ਜੋ ਚਰੋ ਸੋ ਹੋਵੇ ਸਾਚੀ।
ਕਿਉਂ ਕਿ ਤੁਸਾਂ ਕਹਿਤਾ ਮੇਰੇ ਸਰੀਰ ਨੂੰ ਬੜਾ ਦੁੱਖ ਲੱਗ ਜਾਵੇ, ਸੱਚੇ ਹੀ ਹੋ ਜਾਓ। ਹੋਰ ਵੀ ਕੁਛ ਕਹੋਗੇ ਕੁਛ ਵੀ ਕਹੋਗੇ ਉਹ ਵੀ ਸੱਚਾ ਹੋ ਜਾਊਗਾ। ਤੁਸਾਂ ਕਹਿਤਾ ਮੈਨੂੰ ਵੱਡਾ ਦੁੱਖ ਲੱਗ ਜਾਵੇ। ਹਾਂਜੀ,
ਕਰੋ ਨਾ ਗਿਰਾ ਉਬਾਚੀ।
ਹੁਣ ਨਹੀਂ ਕਰਨਾ, ਜਿਸ ਤਰ੍ਹਾਂ ਦੀ ਗਿਰਾ ਬਾਣੀ ਬੋਲ ਤੁਸੀਂ ਹੁਣ ਕਹਿ ਬੈਠੇ ਹੋ, ਹੁਣ ਨਹੀਂ ਉਬਾਚੀ ਬੋਲਣਾ, ਹੁਣ ਨਹੀਂ ਕਹਿਣਾ।
ਆਇਸ ਮੰਨੋ ਆਸ ਮਤ ਮੇਰੋ।
ਮਹਾਰਾਜ ਕਿਹਾ ਕਿ ਹੁਣ ਵੀ ਫਿਰ ਇੰਨਾ ਚਿਰ ਆ ਗਿਆ ਮੰਨਦੇ ਰਹੇ, ਮੇਰਾ ਆਸ਼ਾ ਮੇਰਾ ਮਤ ਇਹ ਹੈ ਹੁਣ ਵੀ ਮੰਨ ਲਓ, ਜਦ ਤੱਕ ਅੱਗੇ ਨਾ ਮੰਨਦੇ, ਕਈ ਨਹੀਂ ਸਨ ਮੰਨਦੇ, ਬੇਟਿਆਂ ਨੇ ਮੰਨਿਆ ਹੀ ਨਹੀਂ। ਹਾਂਜੀ,
ਭਾ ਸਭ ਕੋ ਗੁਰ ਹੈ ਜਗ ਚੇਰੋ।
ਹੁਣ ਤਾਂ ਗੱਲ ਹੋਰ ਉਲਟ ਗਈ ਹੈ ਕਿ ਸਾਰਾ ਜਗਤ ਸੰਸਾਰ ਇਹ ਤੇਰਾ ਸੇਵਕ ਬਣ ਗਿਆ ਹੈ, ਸੇਵਾਦਾਰ ਬਣਾ ਦਿੱਤਾ ਹੈ। ਬਹੁਤ ਤੁਸਾਂ ਸੇਵਾ ਕਰ ਲਈ, ਕਰਤਾਰ ਦਾ ਹੁਕਮ ਹੀ ਐਸਾ ਹੈ ਕਿ ਹੁਣ ਤੁਹਾਡੇ ਸੇਵਾਦਾਰ ਹੋ ਗਏ ਸਭ ਹੀ, ਸਭ ਸਾਰਾ ਸੰਸਾਰ। ਹਾਂਜੀ,
ਅੰਗਦ ਨਾਮ ਆਜ ਤੇ ਹੋਈ।
ਲਓ ਸਾਧ ਸੰਗਤ, ਲੈਣਾ ਨਾਮ ਵੀ ਪਲਟ, ਹੁਣ ਤੱਕ ਤਾਂ ਆਪਾਂ ਇਹੋ ਹੀ ਸ਼ਬਦ ਸੁਣਦੇ ਆਏ, ਲੈਣਾ ਲੈਣਾ। ਅੱਜ ਕਹਿੰਦੇ ਨਹੀਂ, ਹੁਣ ਤੁਹਾਡਾ ਨਾਮ ਅੰਗਦ ਰੱਖ ਦਿੱਤਾ ਗਿਆ ਹੈ, ਗੁਰੂ ਤਾਂ ਹੁਣ ਜੁੜਨਾ ਹੀ ਹੈ, ਜੁੜ ਗਿਆ ਸਮਝੋ, ਗੁਰੂ ਅੰਗਦ ਆਪਾਂ ਆਖ ਲਓ, ਗੁਰੂ ਅੰਗਦ ਸਾਹਿਬ ਆਖਣਾ। ਕਿਉਂ ਅੰਗਦ ਹੋ ਗਏ?
ਨਿਜ ਅੰਗਨ ਤੇ ਕੀਨੋ ਤੋਂ ਹੀ
ਅੰਗੇ ਖੁਦ ਸਾਧ ਸੰਗਤ ਮਾਫ ਕਰਨਾ। ਬੜਾ ਹੀ ਸੋਹਣਾ ਕੀਰਤਨ ਮਹਾਂਪੁਰਸ਼ਾਂ ਤੋਂ ਸੁਣਿਆ। ਕਹਿੰਦੇ ਨੇ ਮੈਂ ਤੈਨੂੰ ਆਪਣੇ ਅੰਗਾਂ ਤੋਂ ਇਉਂ ਕਿਵੇਂ ਬਣਾ ਲੈਂਦਾ ਕੋਈ ਅੰਗਾਂ ਤੋਂ? ਪਰ ਕਹਿੰਦੇ ਇਹ ਜਿਹੜੇ ਮੇਰੇ ਅੰਗ ਹਨ, ਸਰੀਰ ਦੇ ਅੰਗ ਹਨ, ਇਹ ਹੁਣ ਕਰਤਾਰ ਇੰਨਾ ਕੁਛ ਰਚ ਸਕਦਾ? ਖੰਡ ਬ੍ਰਹਿਮੰਡ ਤੇ ਹੋ, ਇਹ ਵੀ ਇੱਕ ਬੜਾ ਚਰਜ ਹੈ ਕਿ ਮੈਂ ਤੁਹਾਨੂੰ ਆਪਣੇ ਵਿੱਚੋਂ ਬਣਾਇਆ ਹੈ, ਆਪਣੇ ਅੰਗਾਂ ਚੋਂ ਕੱਢ ਕੱਢ ਕੇ ਕੋਈ ਇੱਕ ਇੱਕ ਅੰਗ, ਹੁਣ ਉਹ ਕਿਹੜੀ ਜੁਗਤ ਹੋਊਗੀ ਉਹ ਤਾਂ ਉਹੀ ਜਾਣਦੇ, ਕੌਣ ਲਿਖ ਸਕਦਾ ਹੈ, ਕੌਣ ਕਹਿ ਸਕਦਾ? ਆਪਾਂ ਕਦ ਟਾਕੀਆਂ ਗੱਲਾਂ ਕਥੀਆਂ ਨਾ ਜਾਣ। ਕੁਛ ਗੱਲਾਂ ਹਨ ਐਸੀਆਂ ਆਪਾਂ ਕਹੀ ਤਾਂ ਜਾਂਦੇ ਹਾਂ ਪਰ ਉਹ ਕਹੀਆਂ ਨਹੀਂ ਜਾਂਦੀਆਂ। ਹੁਣ ਇਹ ਗੱਲ ਵੀ ਸਪਸ਼ਟ ਕਿਵੇਂ ਕਰੀਏ, ਕਿਵੇਂ ਕਥਨ ਚ ਲਿਆਈਏ ਕਿ ਆਪਣੇ ਅੰਗਾਂ ਚੋਂ ਬਣਾ ਕੇ ਘੜ ਕੇ ਤਿੱਥੇ ਘਾੜਤ ਘੜੀ ਹੈ ਬਹੁਤ ਅਨੂਪ। ਆਹ ਘਾੜਤ ਹੈ ਜੋ ਪੂਰਨ ਲੋਕ ਘੜ ਦਿੰਦੇ, ਔਰ ਉਹ ਘਾੜਤ ਵੀ ਬੜੀ ਅਨੂਪ ਅਨੂਪ। ਤਿੱਥੇ ਘਾੜਤ ਘੜੀ ਹੈ ਬਹੁਤ ਸੁਰਤ ਮਤ ਮਨ ਗੁਰ, ਇਹ ਵੀ ਘੜ ਦਿੱਤਾ, ਲਹਿਣਾ ਵੀ ਘੜ ਕੇ ਗੁਰੂ ਅੰਗਦ ਬਣਾ ਦਿੱਤੇ। ਐਸੀ ਅਨੂਪ ਜਿਸਦੀ ਉਪਮਾ ਹੋ ਨਹੀਂ ਸਕਦੀ, ਘਾੜਤ ਘੜੀ ਗਈ ਕਰਤਾਰਪੁਰ ਦੇ ਅੰਦਰ, ਕੈਸੀ ਚਰਜ ਘਾੜਤ ਘੜੀ ਗਈ। ਆਪਣੇ ਅੰਗ, ਆਪਣੀ ਜੋਤ, ਆਪਣਾ ਰੂਪ, ਦਸਵੇਂ ਜਾਮੇ ਚ ਕਹਿਣਗੇ ਖਾਲਸਾ ਮੇਰੋ ਰੂਪ, ਮੇਰੋ ਰੂਪ। ਕਾਪੀ ਨਹੀਂ, ਖਾਸ ਮੇਰਾ ਰੂਪ। ਕੋਈ ਵਿਧੀ ਜ਼ਰੂਰ ਹੈ, ਆਪਾਂ ਲਗਭਗ ਲੋਕ ਮੇਰੇ ਜਿਹੇ ਕੀ ਕਹਿ ਸਕਦੇ, ਕੀ ਜਾਣ ਸਕਦੇ? ਵਰਣਨ ਵਿਸ਼ਲੇਸ਼ਣ ਅਤਿ ਕਠਿਨ ਹੈ। ਹਾਂਜੀ,
ਸਿਮਰਨ ਸਤਨਾਮ ਪ੍ਰਗਟਾਵੋ।
ਹੁਣ ਤੁਸੀਂ ਆ ਛੱਡ ਦਿਓ ਕਿ ਮੈਨੂੰ ਮੱਥਾ ਕਿਉਂ ਟੇਕਿਆ ਗਿਆ, ਮੇਰੇ ਦੁਆਲੇ ਪਰਿਕਰਮਾ ਕਿਉਂ ਕੀਤੀਆਂ ਗਈਆਂ, ਜਾਂ ਹੋਰ ਐਸਾ ਕਿਉਂ ਹੋਇਆ, ਉਲਟੀ ਗੰਗਾ ਵਹਾ ਦਿੱਤੀ, ਮੁਰੀਦ ਦੇ ਅੱਗੇ ਮੁਰਸ਼ਦ ਨਿਮ ਰਿਹਾ ਹੈ, ਪੰਜ ਪੈਸੇ ਭੇਟਾ ਹੋ ਰਹੇ ਹਨ, ਐਸਾ ਨਹੀਂ ਸੋਚੋ। ਹੁਣ ਇਹ ਛੋੜ ਦੇ ਗੱਲ, ਜੋ ਸਭ ਪਲਟ ਗਈ, ਜੇ ਤਾਂ ਨਾ ਪਲਟਦੀ ਨਾ ਪਲਟਦੀ, ਹੁਣ ਤਾਂ ਪਲਟਣਾ ਹੀ ਹੈ। ਲੈਣੇ ਤੋਂ ਗੁਰੂ ਅੰਗਦ ਨਾਮ ਪਲਟ ਗਿਆ। ਹੁਣ ਸਿੱਖ ਦੀ ਜਗ੍ਹਾ ਗੁਰੂ ਹੋ ਗਿਆ ਹੈ। ਮੈਂ ਮੱਥਾ, ਜਦ ਮੈਂ ਹੀ ਮੱਥਾ ਟੇਕਤਾ ਤੁਹਾਨੂੰ, ਤਾਂ ਹੁਣ ਮੁਰਸ਼ਦ ਕੌਣ ਰਹਿ ਗਿਆ? ਮੈਂ ਮੁਰੀਦ ਹੋ ਗਿਆ, ਤੁਸੀਂ ਮੁਰਸ਼ਦ। ਵੰਦਨਾ ਕਰਨ ਵਾਲਾ ਮੁਰੀਦ ਹੁੰਦਾ ਹੈ, ਜਿਸ ਨੂੰ ਵੰਦਨਾ ਹੋਵੇ। ਹਾਂਜੀ,
ਸਿਮਰਨ ਸਤਨਾਮ ਪ੍ਰਗਟਾਵੋ।
ਹੁਣ ਆ ਸੋਚੋ, ਹੁਣ ਇਹ ਕਰੋ, ਕਿ ਸਤ ਦਾ ਨਾਮ, ਅਕਾਲ ਪੁਰਖ ਦਾ ਨਾਮ ਪ੍ਰਗਟ ਕਰਦੇ ਜਾਓ।
ਜਹਿ ਤਹਿ ਸਿੱਖੀ ਰੀਤ ਚਲਾਵੋ।
ਦੂਜੀ ਗੱਲ, ਜਿੱਥੇ ਕਿੱਥੇ ਵੀ ਜੋ ਪਹਿਲੇ ਜਾਮੇ ਚ ਰੀਤ ਪਰੰਪਰਾ ਚੱਲਦੀ ਰਹੀ ਹੈ, ਧਾਰਾ ਵਗਦੀ ਰਹੀ ਹੈ, ਉਸੇ ਤਰ੍ਹਾਂ ਤੁਸੀਂ ਚਲਾਓ, ਸਿੱਖੀ ਦੀ ਰੀਤ ਚਲਾਓ। ਉਹ ਜਿਵੇਂ ਚਲਾਉਣਗੇ ਅੱਗੇ ਕਥਾ ਚ ਆਈ ਜਾਣ, ਆਉਂਦੇ ਹੀ ਜਾਣਾ।
ਮਸ ਕਹਿ ਪ੍ਰਭੂ ਤੈ ਰੂਪ ਸੁਹਾਇਓ।
ਹੁਣ ਕਹਿੰਦੇ ਨੇ ਵੇਖੋ, ਦੋ ਦੀਵੇ ਇਕੱਠੇ ਜਗ ਰਹੇ, ਇੱਕੋ ਜਿਹੇ ਹਨ, ਦੋਨਾਂ ਦੀਵਿਆਂ ਦਾ ਚਾਨਣ, ਰੋਸ਼ਨੀ, ਪ੍ਰਕਾਸ਼ ਜਿਹੜਾ ਹੈ, ਕਿੰਨੇ ਸੋਹਣੇ ਲੱਗਦੇ ਨੇ। ਕਿਉਂਕਿ ਇੱਕ ਅੰਗਾਂ ਚੋਂ ਘੜ ਕੇ ਗੁਰੂ ਅੰਗਦ ਬਣਾ ਦੇ, ਇੱਕ ਜਿਸਨੇ ਘੜੇ ਉਹ ਆਪ ਵੀ ਅਜੇ ਬੈਠੇ, ਅਜੇ ਕਾਇਆ ਨੂੰ ਪਲਟਿਆ ਨਹੀਂ।
ਜਨ ਸ਼੍ਰੀ ਗੰਗ ਤਰੰਗ ਉਠਾਇਓ।
ਇਉਂ ਕਹਿ ਲਓ ਕਿ ਇੱਕ ਤਰੰਗ ਹੈ, ਇੱਕ ਗੰਗਾ ਦਾ ਪਾਣੀ ਜਲ ਹੈ। ਸਭੀ ਵਿਚਾਰਵਾਨ ਮੰਦਿਰ ਕਹਿਣ ਨੂੰ ਨਾਮ ਤਰੰਗ ਹੋ ਜਾਂਦਾ। ਕਹਿਣ ਨੂੰ ਕਹਿਣ ਮਾਤਰ ਜੇਵਰ ਜਾਂ ਗਹਿਣਾ ਕਿਹਾ ਜਾਂਦਾ, ਸੋਨੇ ਹੁੰਦਾ। ਕਹਿਣ ਨੂੰ ਦਰਖਤ ਹੁੰਦਾ, ਪਰ ਉਹ ਬੀਜ ਹੀ ਹੁੰਦਾ, ਇੱਕ ਇੱਕ ਪੱਤੇ ਵਿੱਚ ਬੀਜ ਸਮਾਇਆ ਹੁੰਦਾ।
ਨੀਕੇ ਦਿੱਤਿਓ ਪ੍ਰਕਾਸ਼ ਵਿਸਾਲਾ।
ਜਿੱਥੋਂ ਤੱਕ ਆਪ ਦਾ ਵਿਚਾਰ ਹੈ ਉਹ ਪ੍ਰਗਟ ਕਰ ਰਹੇ, ਆਪਾਂ ਵਿਚਾਰਦੇ ਹਾਂ। ਮੈਨੂੰ ਆਪ ਜੀ ਨੇ ਆਗਿਆ ਕਹਿਤੀ, ਕੁਝ ਅੱਖਰ ਕਹਿ ਰਿਹਾ, ਕੇਵਲ ਸੰਗਤ ਦੇ ਚਰਨਾਂ ਚ ਹਾਜ਼ਰੀ ਨੇ। ਐਸੇ ਸੁੰਦਰ ਕੀਰਤਨ ਉਪਰੰਤ ਬਹੁਤਾ ਕੀ ਕਹਿਣਾ।
ਜਿਉਂ ਮਸਾਲ ਤੇ ਜਗੇ ਮਸਾਲਾ।
ਇਉਂ ਕਹਿ ਲਓ ਕਿ ਜਿਵੇਂ ਇੱਕ ਮਸਾਲ ਤੋਂ ਦੂਜੀ ਮਸਾਲ ਜਗ ਪੈਂਦੀ ਹੈ, ਜਦ ਦੀਪਕ ਤੇ ਦੀਪ ਜਗਾਇਓ, ਦਸਵੇਂ ਜਾਮੇ ਚ ਬੋਲ ਕਹਿਣ ਗਿਆ ਗੁਰੂ ਨਾਨਕ, ਅੰਗਦ ਕਰ ਮਾਨਾ ਅੰਗਦ ਅਮਰਦਾਸ ਪਹਿਚਾਨਾ, ਅਮਰਦਾਸ ਰਾਮਦਾਸ ਕਹਾਇਓ, ਸਾਧਨ ਲਖਾ ਦੋ ਜਮਾਤਾਂ ਹੋ ਗਈ, ਇੱਕ ਸਾਧਨ ਇੱਕ ਮੂੜ। ਉਹ ਸਾਧੂ ਕਹੇ ਗਏ ਜਿਨ੍ਹਾਂ ਨੇ ਲਖ ਲਿਆ, ਅਨੁਭਵ ਕਰ ਲਿਆ, ਗਿਆਤਾ ਹੋ ਗਈ, ਬਾਕੀ ਮੂੜ ਨਾ ਪਾਇਓ। ਮੂੜ ਕੁਛ ਰੌਲਾ ਹੀ ਰੱਖਦੇ ਰਹੇ, ਕੋਈ ਚਰਚਾ ਹੀ ਕਰਦੇ ਰਹੇ।
ਜਗ ਮਹਿ ਉਲਟੀ ਗੰਗ ਵਹਾਈ।
ਹੁਣ ਮੰਨਣਾ ਪਊਗਾ ਕਿ ਉਲਟੀ ਗੰਗਾ ਹੀ ਵਹਾਈ, ਗੰਗਾ ਕਿਧਰੇ ਨੂੰ ਜਾ ਰਹੀ ਸੀ, ਗੰਗਾ ਦੇ ਜਲ ਦਾ ਪ੍ਰਵਾਹ ਕਿਧਰੇ ਜਾਂਦਾ ਜਾਂਦਾ, ਉਹ ਵਹਿਣ ਉਹ ਪ੍ਰਵਾਹ ਉਲਟਾ ਕੇ ਰੱਖ ਦੇ, ਉਲਟੀ ਕਰਤੀ। ਕੋਈ ਮਰਦ ਹੀ ਕਰ ਸਕਦਾ, ਕਾਲ ਮਰਦ ਹੀ ਕਰ ਲਈ, ਹਰ ਕੋਈ ਨਹੀਂ ਕਰ ਸਕਦਾ। ਪਹਿਲਾਂ ਕੌਣ ਅੰਦਾਜ਼ਾ ਲਾ ਸਕਦਾ ਸੀ ਸਗੋਂ ਮਾਤਾ ਜੀ ਨੇ ਕਿਹਾ ਇਹ ਚੰਗਾ ਨਹੀਂ ਕੀਤਾ, ਗਾਰੇ ਦਾ ਭਰਿਆ ਪਰੋਟਾ ਹੈ, ਰੇਸ਼ਮ ਦੀ ਪੁਸ਼ਾਕ ਪਹਿਨਣ ਵਾਲੇ ਦੇ ਸਿਰ ਤੇ ਰੱਖ। ਹਾਂਜੀ,
ਸਿੱਖ ਕੋ ਕਰ ਗੁਰ ਦੀ ਗੁਰਿਆਈ।
ਹੁਣ
ਉਲਟੀ ਗੰਗਾ ਤੋਂ ਭਾਵ ਕੀ ਹੋਇਆ ਕਿ ਗੰਗਾ ਇੱਧਰ ਨੂੰ ਜਾ ਰਹੀ ਹੈ, ਇੱਧਰੋਂ ਉਲਟਾ ਕੇ ਦੂਜੇ ਪਾਸੇ ਵਗਾ ਦਿੱਤੀ। ਹੋਏ ਉਹਨੂੰ ਇਹ ਆ ਨਦੀ ਜਿਹੜੀ ਰਾਹ ਚ ਆਉਂਦੀ ਹੈ ਇਉਂ ਜਾਂਦੀ ਹੈ, ਕੋਈ ਉਲਟਾ ਦੇਵੇ ਇਹ ਉੱਧਰ ਨੂੰ, ਇੱਧਰ ਨੂੰ ਜਾਂਦੀ ਇੱਧਰ ਪਿਛਲੇ ਪਾਸੇ ਨੂੰ ਚੱਲ। ਇੱਕ ਵਾਰ ਤਾਂ ਸਭ ਚਰਜ ਹੋਣਗੇ ਹੀ, ਲੋਕ ਦੁਨੀਆ ਦੰਗ ਰਹਿ ਜਾਊਗੀ। ਅਚਰਜ ਹੀ ਚਰਜ ਕਿ ਰੋਜ਼ ਵੇਖਦੇ ਸੀ ਨਦੀ ਇੱਧਰ ਜਾ ਰਹੀ, ਅੱਜ ਜਾ ਕੇ ਵੇਖੋ ਨਦੀ ਉਲਟੀ ਜਾ ਰਹੀ। ਇੰਨੇ ਬਰੇ ਨਦੀ ਕਿਧਰੇ ਹੀ ਚੱਲਦੀ ਰਹੀ, ਕਦੀ ਮੁਰਦਾ ਖਾਣ ਤੱਕ ਚੱਲਦੀ ਰਹੀ, ਕਦੀ ਰਾਤਾਂ ਦਿਖਾਉਣ ਤੱਕ ਚੱਲਦੀ ਰਹੀ। ਕਿੰਨੀ ਰਾਤ ਹੈ ਕਿੰਨੀ ਨਹੀਂ ਹੈ, ਉਦੋਂ ਪਹਿਲਾਂ ਵੀ ਚੱਲਦੀ ਰਹੀ। ਮੈਂ ਲੈਣਾ ਤੂੰ ਲੈਣਾ ਮੈਂ ਦੇਣਾ, ਚੰਗਾ ਹੀ ਹੋ ਗਿਆ ਫਿਰ ਆ ਦੇਤਾ। ਤੇਰਾ ਨਾਮ ਲੈਣਾ ਹੈ ਨਾ, ਮੈਂ ਦੇਣਾ ਹੈ। ਪਹਿਲਾਂ ਲੈਣਾ ਮਿਲਿਆ ਨਹੀਂ, ਦੇਣ ਵਾਲਾ ਕੀ ਕਰਦਾ। ਦੋਈ ਚਾਹੀਦੇ ਨੇ, ਸੌਦਾ ਤਦੀ ਹੁੰਦਾ, ਇੱਕ ਸੌਦਾ ਖਰੀਦਦਾ ਇੱਕ ਵੇਚਦਾ। ਕਰਤਾਰਪੁਰ ਵਿੱਚ ਇਹ ਇੱਕ ਸੱਚਖੰਡ ਦਾ ਸੌਦਾ ਹੋਇਆ। ਉਹ ਜਿਹੜਾ ਸੱਚਾ ਸੌਦਾ ਕਹਿੰਦੇ ਨੇ ਉਹ ਸੱਚਾ ਸੌਦਾ ਇਹ ਹੋ ਗਿਆ, ਇਹ ਵੀ ਸੱਚਾ ਹੀ ਸੌਦਾ ਹੋ ਗਿਆ। ਉਹ ਤਾਂ 20 ਰੁਪਈਆਂ ਦਾ ਹੀ ਸੌਦਾ ਸੀ, ਉਹਦੇ 'ਤੇ ਵੀ ਰੌਲਾ ਪੈ ਗਿਆ। ਬੀਬੀ ਨਾਨਕੀ ਜੀ ਵਿਚਾਰੇ, ਚਲੋ ਉਹਨੂੰ ਉੱਥੇ ਕਿੱਥੇ ਜਾਣਾ ਹੈ। ਕਹਿੰਦੇ ਸਿੱਖ ਦਾ ਗੁਰੂ ਬਣਨਾ ਵਿਸਮਾਦ ਹੈ, ਅਦਭੁਤ ਹੈ, ਬੜਾ ਚੰਬਾ ਹੈ। ਹਾਂਜੀ,
ਇਸ ਪ੍ਰਕਾਰ ਤੇ ਤਖਤ ਬਿਠਾਇਓ।
ਹੁਣ ਸਪਸ਼ਟ ਕਰ ਦਿੱਤਾ ਕਿ ਇੱਥੋਂ ਹੁਣ ਅੱਗੇ ਜੋ ਚਾਲੀ ਚੱਲਣੀ ਹੈ, ਜੋ ਰੀਤ ਚੱਲਣੀ ਹੈ, ਜੋ ਤਾਰਾ ਵਗਣੀ ਹੈ, ਉਹ ਤਖਤ ਦੀ ਬਣ, ਸ੍ਰੀ ਅਕਾਲ ਤਖਤ। ਬੜਾ ਉੱਚਾ ਸ਼ਬਦ ਹੈ ਤਖਤ। ਮੀਆਂ ਮੀਰ ਨੂੰ ਪਾਤਸ਼ਾਹ ਨੇ ਪੁੱਛ ਲਿਆ ਕਿ ਤੁਸੀਂ ਇਹ ਸਾਰੀ ਮੁਸਲਮਾਨੀ ਦੀ ਤੌਹੀਨ ਕਰਾ ਦਿਓ, ਪੀਰਾਂ ਦੇ ਪੀਰ ਹੋ ਕੇ ਮੱਕੇ ਤੱਕ ਲੋਕ ਤੁਹਾਡੀ ਪ੍ਰਸਤਸ਼ ਕਰਦੇ। ਪਰ ਤੁਸੀਂ ਇੱਕ ਅਕਾਲ ਤਖਤ 'ਤੇ ਬੈਠਣ ਵਾਲੇ ਗੁਰੂ ਹਰਗੋਬਿੰਦ ਸਾਹਿਬ ਦੇ ਘੋੜੇ ਦੇ ਚਰਨਾਂ ਦੀ ਪੈਰਾਂ ਦੀ ਧੂੜ ਮਿੱਟੀ ਮੈਂ ਸੁਣਿਆ ਮੱਥੇ 'ਤੇ ਲਾ ਰਹੇ ਸੀ। ਬੜੀ ਧੂੜ ਪੈ ਰਹੀ ਸੀ, ਕਿਆ ਹੋਇਆ, ਤੈਨੂੰ ਕੀ ਦੱਸੀਏ, ਤੂੰ ਕੀ ਜਾਣਦਾ। ਜੇ ਤੂੰ ਜਾਣਦਾ ਹੁੰਦਾ ਤੇ ਵੇਖ ਤੇਰੇ ਕੋਲ ਕਿੰਨੇ ਪੂਰਨ ਬ੍ਰਹਮ ਗਿਆਨੀ ਆ ਗਏ ਸੀ, ਸੰਤ ਆ ਗਏ। ਤੂੰ ਸਾਰ ਜਾਣੀ, ਚਲੋ ਉਹਨਾਂ ਨੂੰ ਤਾਂ ਕੋਈ ਫਰਕ ਨਹੀਂ ਪਿਆ, ਉਹਨਾਂ ਲਈ ਤੱਤੀਆਂ ਤਵੀਆਂ ਤਪਾ ਦਿੱਤੀਆਂ, ਕਿਤੇ ਦੇਗਾਂ ਉਬਾਲ ਦਿੱਤੀਆਂ, ਕਿਤੇ ਤੱਤੇ ਰੇਤ ਦੇ ਕੜਛੇ ਪਾਏ। ਪਰ ਚੱਲ ਤੈਂ ਪੁੱਛ ਲਿਆ, ਤੈਨੂੰ ਦੱਸ ਦਿੰਦਾ ਕਿ ਉਹ ਦਰਗਾਹ 'ਚ ਇੱਕ ਤਖ਼ਤ ਹੈ ਅਕਾਲ ਪੁਰਖ, ਉੱਥੇ ਸਾਡੇ ਜੇ ਲੋਕ ਜਾਂਦੇ ਨੇ ਖੁਦਾ ਨੂੰ ਵੇਖਣ ਲਈ, ਪਰ ਤੱਕ ਕਥਾ ਹੈ ਨਾ ਤਾਂ ਇੱਕ ਉੱਥੇ ਇਹਨਾਂ ਦੇ ਦਰਸ਼ਨ ਹੁੰਦੇ, ਉਹੀ ਅਕਾਲ ਪੁਰਖ ਦਾ ਤਖ਼ਤ ਧਰਤੀ 'ਤੇ ਆ ਗਿਆ ਹੈ, ਉੱਧਰ ਸੱਚਖੰਡ 'ਚ ਵੀ ਉਹੀ ਜੋਤ ਜਗ ਰਹੀ ਹੈ। ਇਹ ਗੁਰੂ ਪਰਮੇਸ਼ਰ ਹੋ ਕੇ ਇੱਥੇ ਆ ਗਏ। ਅੱਜ ਦੂਸਰਾ ਕਹਿਣ ਨੂੰ ਦੂਸਰਾ, ਪਰ ਦੂਸਰਾ ਤਾਂ ਰਿਹਾ ਨਹੀਂ ਜਦ ਉਹਨਾਂ ਨੇ ਕਹਿਤਾ ਤੂੰ ਹੁਣ ਅੰਗਦ ਹੈ, ਗੁਰੂ ਅੰਗਦ ਹੈ, ਮੈਂ ਤੈਨੂੰ ਘੜਿਆ ਹੈ, ਆਪਣੇ ਅੰਗਾਂ 'ਚੋਂ ਘੜਿਆ ਹੈ, ਅੰਗੇ ਖੁਦ ਹੈ। ਹਾਂਜੀ,
ਬਹਰੋ ਸਭ ਸੋ ਬਚਨ ਅਲਾਇਓ।
ਹੁਣ ਇੱਥੇ ਗੱਲ ਮੁਕਾਤੀ, ਜੋ ਲੈਣ ਦੇਣ ਦੀ ਗੱਲ ਸੀ ਮੁੱਕ ਗਈ, ਦੇਣ ਵਾਲੇ ਨੇ ਜੋ ਦੇਣਾ ਸੀ ਦੇ ਦਿੱਤਾ, ਹੋਰ ਕੀ ਦੇਣਾ ਸੀ ਜਦ ਸੀਸ ਆਪਣਾ ਸਿਰ ਆਪਣਾ ਅਰਪ ਦਿੱਤਾ। ਸਭ ਤੋਂ ਔਖਾ ਤਾਂ ਇਹੋ ਹੀ ਹੈ, ਸੀਸ ਵੱਢ, ਸੀਸ ਵੱਢੇ ਕੌਣ ਵਢਾਵੇ ਸਿਰ, ਕੌਣ ਸਿਰ 'ਤੇ ਆਰਾ ਚਲਾਵੇ ਚਲਵਾਵੇ। ਪਰ ਹਮ ਵਿੱਚ ਇਹ ਵੀ ਵਿਚਰਦਾ ਹੈ। ਹੁਣ ਆਈ ਗੱਲ ਦੂਸਰੀ, ਸੰਸਾਰ ਦੇ ਲੋਕਾਂ ਨਾਲ ਜਾਂ ਦਰਬਾਰ ਵਿੱਚ ਜੋ ਦਰਸ਼ਨ ਦੇ ਰਹੇ ਸਨ, ਇਹ ਅਚਰਜ ਗੱਲ ਵੇਖ ਰਹੇ ਸਨ। ਅੱਜ ਚਰਜ ਕੀ ਹੋ ਗਿਆ, ਹੋ ਵੀ ਛਿਦਾ ਪਲਾਂ 'ਚ ਗਿਆ, ਰੌਲਾ ਪਾਇਆ ਹੀ ਨਹੀਂ ਗਿਆ। ਐਰਾਵਤੀ ਨਦੀ ਤੋਂ ਆਏ ਹਨ, ਬਸ ਕਿਹਾ ਕੀ ਕਿਹਾ ਸਹਿਬ ਜੀ।
ਜੇ ਕੋ ਹੈ ਮੇਰੋ ਅਨੁਸਾਰੀ।
ਹੁਣ ਉੱਧਰ ਗੁਰੂ ਅੰਗਦ ਸਾਹਿਬ ਹਨ, ਉਹਨਾਂ ਨੂੰ ਤੇ ਕਹਿ ਕੇ ਚੁੱਪ ਕਰਾ ਦਿੱਤਾ, ਬੋਲਣਾ ਨਹੀਂ, ਬੋਲਣਾ ਨਹੀਂ ਹੈ, ਤੇਰਾ ਬੋਲਣਾ ਹੁਣ ਜਿਵੇਂ ਵੀ ਬੋਲੇਗਾ ਉਵੇਂ ਹੋ ਜਾਊ, ਪੁੱਠਾ ਸਿੱਧਾ ਜੋ ਵੀ ਕੁਛ ਕਹੇ। ਹੁਣ ਸੰਗਤ ਨੂੰ ਕਹਿੰਦੇ ਸੁਣੋ, ਜੋ ਮੇਰੇ ਅਨੁਸਾਰੀ ਹੈ,
ਨਮੋ ਕਰੈ ਪਦ ਪਰ ਸਿਰ ਧਾਰੀ,
ਜਿਹਨੂੰ ਮੇਰੀ ਗੱਲ, ਮੇਰਾ ਐਸਾ ਕਰਤਵ ਜੋ ਸਾਹਮਣੇ ਤੁਹਾਨੂੰ ਦਿਖਿਆ, ਜਾਂ ਤੁਸੀਂ ਕਿੰਨੇ ਚਿਰਾਂ ਤੋਂ ਮੇਰੇ ਨਾਲ ਨਾਲ ਕੋਈ ਕਹਿੰਦੇ ਆਏ, ਸਾਂਝ ਰਹੀ, ਮੇਰੇ ਅਨੁਕੂਲ ਮੇਰੇ ਅਨੁਸਾਰ ਚੱਲਦੇ ਆਏ, ਜੇਕਰ ਅੱਜ ਵੀ ਤੁਸੀਂ ਮੇਰੇ ਨਾਲ ਹੋ, ਮੇਰੀ ਆਗਿਆ ਵਿੱਚ ਹੋ, ਮੇਰੇ ਹੁਕਮ ਵਿੱਚ ਹੋ, ਮੇਰੇ ਪੂਰੇ ਅਨੁਸਾਰ ਹੋ, ਤਾਂ ਫਿਰ ਕੀ ਕਰੋ।
ਨਮੋ ਕਰੈ ਪਦ ਪਰ ਸਿਰ ਧਾਰੀ,
ਮੈਂ ਤਾਂ ਮੰਨੂੰਗਾ, ਐਵੇਂ ਨਹੀਂ ਮੰਨਿਆ ਜਾਣਾ, ਮੈਨੂੰ ਬੜਾ ਔਖਾ ਹੋਊਗਾ ਮੰਨਣਾ, ਕਿਉਂਕਿ ਉਹ ਮੇਰਾ ਅਨੁਸਾਰੀ, ਉਹ ਮੇਰੇ ਨਾਲ ਹੈ, ਜਿਹੜਾ ਮੱਥਾ ਨਹੀਂ ਟੇਕੂਗਾ, ਅੱਜ ਗੁਰੂ ਅੰਗਦ ਜੀ ਦੇ ਚਰਨਾਂ ਵਿੱਚ ਮੱਥਾ ਨਹੀਂ ਟੇਕੂਗਾ, ਉਹ ਮੇਰੇ ਅਨੁਸਾਰ ਨਹੀਂ।
ਮਮ ਸਰੂਪ ਕੋ ਜੈਸਾ ਜਾਣੈ।
ਹੁਣ ਗੱਲ ਸਪਸ਼ਟ ਕਰੀ ਜਾ ਰਹੇ ਸੰਗਤ ਵਿੱਚ, ਸਿੱਖਾਂ ਵਿੱਚ, ਧਰਮਸ਼ਾਲਾ ਵਿੱਚ,
ਇੱਕ ਮਾਫ ਕਰ ਇੱਕ ਵਾਰ।
ਮਮ ਸਰੂਪ ਕੋ ਜੈਸਾ ਜਾਣੈ,
ਜਿਹੋ ਜਿਹਾ ਭਾਈ ਮੇਰਾ ਦਰਸ਼ਨ ਜਾਣਦਾ ਹੈ, ਮੇਰੇ ਦੀਦਾਰ ਨੂੰ ਮੇਰੇ ਸਰੂਪ ਨੂੰ ਤੁਸੀਂ ਜਿਵੇਂ ਜਾਣਦੇ ਹੋ, ਉਹ ਤਾਂ ਕੋਈ ਲੁਕਿਆ ਨਹੀਂ ਹੈ, ਬਹੁਤ ਚਿਰ ਹੋ ਗਿਆ ਸਰੂਪ ਦੇ ਦਰਸ਼ਨ ਹੁੰਦਿਆਂ ਹੁੰਦਿਆਂ ਕਰਦਿਆਂ, ਬੜਾ ਸਮਾਂ ਬੀਤ ਗਿਆ, ਬੜਾ ਸਮਾਂ ਲੰਘ ਗਿਆ।
ਇਸੀ ਪ੍ਰਕਾਰ ਇਸੇ ਮਨ ਮਨ
ਉਸ ਉਹੀ ਸਰੂਪ ਮੈਂ ਇੱਧਰ ਆ ਗਿਆ, ਮੇਰਾ ਆਪਣਾ ਅਸਲ ਸਰੂਪ ਜਿਹੜਾ ਸੀ ਉਹ ਗੁਰੂ ਅੰਗਦ ਬਣ ਗਿਆ ਹੈ। ਗੁਰੂ ਨਾਨਕ ਠੀਕ ਹੈ, ਮੈਂ ਬੈਠਾ ਨਾਲ, ਪਰ ਮੱਥਾ ਜਦ ਮੈਂ ਟੇਕ ਦਿੱਤਾ, ਪਰਿਕਰਮਾ ਕਰ ਦਿੱਤੀ, ਤਾਂ ਮੇਰੇ ਦਰਸ਼ਨ, ਮੇਰਾ ਰੂਪ, ਮੇਰਾ ਸਭ ਕੁਛ ਹੀ ਅਰਪਣ ਹੋ ਗਿਆ ਹੈ ਇੱਧਰ ਇਹਨਾਂ ਵੱਲ, ਗੁਰੂ ਅੰਗਦ ਜੀ ਵੱਲ।
ਸੁਣ ਰਜਾਏ ਸਤ ਗੁਰ ਕੀ ਤਬ ਹੀ,
ਸਾਧ ਸੰਗਤ ਕੌਣ ਮਿੱਟੇ ਰਜਾ ਨੂੰ, ਪਹਿਲਾਂ ਵੇਖ ਹੀ ਲਿਆ ਸੀ ਕਿ ਅਸੀਂ ਨਾ ਰਜਾ ਮੰਨ ਕੇ ਔਖੇ ਹੋਏ, ਅੱਜ ਲੈਣਾ ਜੀ ਕਿਉਂ ਗੁਰੂ ਅੰਗਦ ਬਣ ਗਏ। ਹੁਕਮ ਰਜਾਈ ਸਾਰਾ ਕੁਛ ਇਹਦੇ ਚ ਕਿਹਾ, ਹੁਕਮ ਰਜਾਈ ਚੱਲਣਾ, ਹੁਕਮ ਰਜਾਈ ਰਜ਼ਾ, ਹੋਰ ਤਾਂ ਨਹੀਂ ਸੀ ਕੋਈ ਗੱਲ, ਕਦੀ ਰਜ਼ਾ ਨੂੰ ਤੋੜਿਆ ਨਹੀਂ, ਕਦੀ ਰਜ਼ਾ ਨੂੰ ਮੋੜਿਆ ਨਹੀਂ। ਆਪ ਸੁਣਦੇ ਆਏ ਹੋ, ਪਹਿਲਾਂ ਵੀ ਇਹ ਗੱਲ ਚੱਲਦੀ ਰਹੀ। ਇੱਕ ਵਾਰ ਉਹਦਾ ਨਾਟਕ ਆਈ ਰਾਤ ਨੂੰ, ਛਣਾ ਪਲਾਂ ਵਿੱਚ ਅਟਕ ਨੂੰ ਕੱਢ ਮਾਰਿਆ ਪਰੇ, ਕਿ ਰਾਤ ਦਾ ਤਾਂ ਸਵਾਲ ਹੀ ਨਹੀਂ, ਅੱਧੀ ਰਾਤ ਹੈ ਜਾਂ ਪਹਿਰ। ਹਾਂਜੀ,
ਬੁੱਢੇ ਤੇ ਆਦਿਕ ਸਿੱਖ ਸਭ ਹੀ,
ਸਭ ਤੋਂ ਪਹਿਲਾਂ ਹੁਣ ਨਾਮ ਆ ਗਿਆ ਉਸ ਮਹਾਂਪੁਰਸ਼ ਦਾ, ਜੋ ਅਟਕ ਨਾ ਥੋੜ੍ਹੀ ਜਿਹੀ ਕੱਢ ਸਕੇ, ਇੰਨੀ ਕੁ ਗੱਲ ਹੈ ਕਿ ਬਾਕੀ ਤਾਂ ਪੂਰਨ ਪੂਰਨ ਹੀ। ਬਾਬਾ ਬੁੱਢਾ, ਭਾਈ ਬੁੱਢਾ, ਪੂਰਨ ਗੁਰਸਿੱਖ ਛੇਵੇਂ ਜਾਮੇ ਤੱਕ ਦਰਸ਼ਨ ਦਿੰਦੇ ਰਹੇ।
ਰੁੱਖ ਬਿਲੋਕ ਕੈ ਦੋਖ ਨਿਕੰਦਨ, ਉੱਠ ਤਤ ਕਾਲ ਕੀਨ ਸਭ ਬੰਧਨ।
ਰੁੱਖ ਵੇਖ ਕੇ ਅਕਾਲ ਪੁਰਖ ਦੀ ਮੂਰਤ, ਸਤਿਗੁਰੂ ਦਾ ਰੁੱਖ ਵੇਖ ਕੇ, ਆਸ਼ਾ ਵੇਖ ਕੇ ਉੱਠ ਰਹੇ ਨੇ ਸਭ ਹੀ। ਪਹਿਲੋਂ ਪਰਮ ਸਿੱਖ ਗੁਰੂ ਦਾ ਬਾਬਾ ਬੁੱਢਾ ਜੀ ਉੱਠੇ ਹਨ।
ਜੁਗਲ ਆਤਮਜ ਉੱਠੇ ਨਾ ਕੋਈ,
ਉੱਠੇ ਕੌਣ ਨਹੀਂ, ਸਭ ਉੱਠੇ ਹਨ, ਬਾਬਾ ਵੀ ਉੱਠਿਆ, ਸਭ ਹੀ ਉੱਠ ਖੜੇ ਹੋਏ ਮੱਥਾ ਟੇਕਣ ਲਈ। ਦੂਜੀ ਗੱਲ ਕਿ ਮੱਥਾ ਟੇਕਣਾ ਮੇਰਾ ਰੂਪ ਜਾਣ ਕੇ, ਊਂ ਨਹੀਂ ਮੱਥਾ ਟੇਕਣਾ, ਮੇਰਾ ਆਪਣਾ ਆਪ ਜਾਣ ਕੇ ਕਿ ਮੇਰਾ ਹੀ ਰੂਪ ਹਨ, ਮੇਰੀ ਜੋਤ ਹਨ, ਮੇਰਾ ਹੀ ਇਹ ਸਰੂਪ ਹਨ, ਐਸਾ ਜਾਣ ਕੇ ਮੱਥਾ ਟੇਕ ਰਹੇ ਹਨ। ਪਰ ਸਾਧ ਸੰਗਤ ਕੀ ਕੀਤਾ ਜਾਏ, ਦੋ ਆਤਮਕ ਦਾ ਭਾਵ ਹੈ, ਦੋ ਬੇਟੇ ਗੁਰਾਂ ਦੇ, ਦੋ ਸਾਹਿਬਜ਼ਾਦੇ ਸਤਿਗੁਰੂ ਸਾਹਿਬ ਜੀ ਦੇ, ਬਾਬਾ ਸ੍ਰੀ ਚੰਦ, ਬਾਬਾ ਲਖਮੀ ਦਾਸ ਨਹੀਂ ਉੱਠੇ, ਬੈਠੇ ਹੀ ਰਹੇ, ਉੱਠ ਖੜਦੇ ਸ਼ਾਇਦ ਹੋਰ ਗੱਲ ਬਣਦੀ, ਕੁਛ ਨਾ ਕੁਛ ਬਣ ਜਾਂਦੀ।
ਸ੍ਰੀ ਗੁਰ ਤਿੰਨ ਕੋ ਗਿਰਾ ਅਲਾਈ, ਤੁਮ ਵੀ ਉੱਠ ਬੰਦੋ ਸਿਰ ਨਿਆਈ।
ਗੁਰੂ ਜੀ ਨੇ ਸਮਾਂ ਦੇ ਦਿੱਤਾ, ਫਿਰ ਵੀ ਪਹਿਲਾਂ ਉੱਠੇ ਨਹੀਂ ਸਨ। ਹੁਣ ਆਪਾਂ ਕੀ ਕਹਿ ਸਕਦੇ ਹਾਂ, ਹੋ ਸਕਦਾ ਉਹ ਕੋਈ ਹੋਰ ਨਜ਼ਰ ਕਰਨੀ ਹੋਵੇ, ਕੁਝ ਬਖਸ਼ਣਾ ਹੋਵੇ ਬੇਟਿਆਂ ਨੂੰ, ਬਖਸ਼ੇ ਤਾਂ ਗਈ ਬੇਟੇ ਨੂੰ ਗੁਰਾਂ ਨੇ, ਪਰ ਕੀ ਪਤਾ ਸੀ ਲੈਣੇ ਨੇ ਕੀ ਕੁਛ ਬਖਸ਼ ਕੇ ਰੱਖ ਦਿੱਤਾ। ਛਿਨਾ ਪਲਾਂ ਵਿੱਚ ਲੈਣਾ ਲੈਣਾ ਦੇਣਾ ਮੁਕਾ ਦਿੱਤਾ। ਕਹਿਣ ਲੱਗੇ, ਮਹਾਰਾਜ ਦੋਨਾਂ ਬੇਟਿਆਂ ਨੂੰ ਤੁਸੀਂ ਕਿਉਂ ਨਹੀਂ ਉੱਠਦੇ, ਤੁਸੀਂ ਵੀ ਉੱਠ ਜਾਓ। ਇਹ ਸਭ ਲੋਕ ਉੱਠੇ, ਬਾਬਾ ਵੀ ਉੱਠੇ ਹਨ, ਤੁਹਾਨੂੰ ਵੀ ਉੱਠਣਾ ਚਾਹੀਦਾ, ਮੱਥਾ ਟੇਕਣਾ ਚਾਹੀਦਾ। ਜਦ ਮੈਂ ਮੱਥਾ ਟੇਕ ਦਿੱਤਾ, ਹੁਣ ਪਹਿਲਾ ਮੱਥਾ ਕਿਸਨੇ ਟੇਕਿਆ, ਪਹਿਲੀਆਂ ਪਰਕਰਮਾ ਕਿਸਨੇ ਕਰੀਆਂ? ਹਾਂਜੀ,
ਕਹਿਤ ਭਾਈ ਇਹ ਦਾਸ ਤਿਹਾਰਾ,
ਜਵਾਬ ਦਿੱਤਾ ਤੁਰਤ, ਹੁਕਮ ਸੁਣਿਆ ਮਹਾਰਾਜ ਦਾ। ਦੋਨੇ ਬੇਟੇ ਕਹਿਣ ਲੱਗੇ,
ਹਮ ਸੁਤ ਊਰਦ ਪਦ ਅਧਿਕਾਰਾ,
ਕਿਆ ਕਹਿਤਾ ਜੋ ਕਹਿਣਾ ਸੀ, ਕਹਿਣ ਤੋਂ ਰੋਕ ਵੀ ਕੌਣ ਸਕਦਾ ਸੀ। ਜਿੱਦਣ ਮਾਤਾ ਜੀ ਨੂੰ ਸ਼ੰਕਾ ਹੋਈ ਐਸਾ ਹੋ ਰਿਹਾ, ਉਸ ਤੋਂ ਬਾਅਦ ਕਿੰਨੀਆਂ ਘਟਨਾਵਾਂ ਹੋਈਆਂ। ਕਹਿਤਾ ਉਹਨਾਂ ਨੇ ਵੀ ਕਿ ਤੁਸੀਂ ਮਰਜ਼ੀ ਕਰ ਲਈ, ਆਪਣੀ ਮਰਜ਼ੀ ਕਰ ਲਈ, ਕੋਈ ਕੀ ਜ਼ੋਰ ਕਿਸੇ ਦਾ, ਤਾਣ ਬਲ ਉਜ਼ਰ ਚਾਰਾ ਕਿਸੇ ਦਾ ਕੀ। ਤੁਹਾਡਾ ਹੀ ਸੇਵਕ ਸੀ, ਦਾਸ ਸੀ ਤੁਹਾਡਾ, ਅੱਜ ਨਹੀਂ ਰਹਿਣ ਦਿੱਤਾ ਸਾਹਿਬ ਬਣਾ ਦਿੱਤਾ, ਦਾਸ ਦੀ ਜਗ੍ਹਾ ਸਾਹਿਬ ਬਣਾ ਦਿੱਤਾ, ਦਾਸ ਸਾਹਿਬ ਹੋ ਗਿਆ। ਪਰ ਅਸੀਂ ਤਾਂ ਨਹੀਂ ਨਾ ਆਪਣਾ ਗੋਲਣਾ, ਤੁਸਾਂ ਤਾਂ ਜੋ ਮਰਜ਼ੀ ਕਰ ਲਿਆ, ਕਰਮਾਂ ਵੀ ਕਰ ਲਈ, ਮੱਥਾ ਵੀ ਤੇ ਹੋਰਾਂ ਤੋਂ ਵੀ ਟਿਕਾਤਾ। ਆ ਬਾਬਾ ਵੀ ਮੱਥਾ ਟੇਕ ਬੈਠਾ। ਹਾਂਜੀ,
ਕੈਸੇ ਬਣੇ ਬੰਦਨਾ ਕਰਨੀ,
ਸਾਡਾ ਊਰਦ ਕਹਿੰਦੇ ਨੇ ਉੱਚਾ, ਇਹ ਤੁਹਾਡਾ ਸੇਵਕ ਹੈ ਨਾ, ਦਾਸ ਹੈ ਸਾਡਾ, ਸਾਡੀ ਪਦਵੀ, ਸਾਡੀ ਪਦਵੀ ਜਿਹੜੀ ਹੈ ਉਹ ਇਹ ਤੋਂ ਉੱਚੀ ਹੈ, ਦਾਸ ਤੋਂ ਉੱਚੀ ਹੈ, ਇਸ ਲਈ ਅਸੀਂ ਤਾਂ ਨੀਵੇਂ ਹੋ ਨਹੀਂ ਸਕਦੇ। ਦਾਸ ਨੂੰ ਸਹਿਬ ਮੱਥਾ ਟੇਕਦਾ, ਚਾਕਰ ਦੇ ਅੱਗੇ ਮਾਲਕ ਮੱਥਾ ਟੇਕਦਾ ਸੋਹਣਾ ਲੱਗਦਾ, ਇਹ ਕੋਈ ਸ਼ੋਭਾ ਪੈਂਦੀ ਹੈ? ਐਸਾ ਸਾਡੇ ਲਈ ਕਰਨਾ ਮੁਸ਼ਕਲ ਹੈ, ਸੰਭਵ ਨਹੀਂ ਹੈ।
ਇਹ ਕਹਿ ਆਪਣੇ ਸਦਨ ਸਿਧਾਰੇ,
ਬਹੁਤਾ ਨਹੀਂ ਬੋਲੇ, ਚੰਗਾ ਹੀ ਹੋ ਗਿਆ ਕਿ ਅਸੀਂ ਨਹੀਂ ਮੱਥਾ ਟੇਕਦੇ, ਅਸੀਂ ਪਰਕਰਮਾ ਨਹੀਂ ਕਰਦੇ, ਦਾਸ ਹੈ। ਇੰਨਾ ਕੁ ਕਹਿ ਕੇ ਮੈਂ ਆਪਣੇ ਘਰ ਨੂੰ ਚਲੇ ਗਏ।
ਇਤ ਕਰ ਤਬ ਕੁਛ ਹਿਰਦੇ ਨਾ ਤਾਰੇ,
ਨਹੀਂ ਲਿਆਂਦਾ ਮਨ ਵਿੱਚ, ਪਿਤਾ ਨੇ ਕੀ ਕਰ ਦਿੱਤਾ, ਪਰਕਰਮਾ ਕੀਤੀਆਂ, ਮੱਥਾ ਟੇਕਿਆ, ਸਾਨੂੰ ਹੁਕਮ ਕੀਤਾ, ਕੋਈ ਕੁਛ ਗੱਲ ਮਨ 'ਚ ਨਹੀਂ ਲਿਆਂਦੀ। ਹਾਂਜੀ,
ਮਹਿਮਾ ਲਖ ਕੈ ਕਹਿਓ ਨਾ ਮਾਨਿਓ,
ਹਾਂ ਜਾਂ ਤਾਂ ਫਿਰ ਮਹਿਮਾ ਲਖ ਲੈਂਦੇ, ਪਹਿਲਾਂ ਤੋਂ ਹੀ ਨਹੀਂ ਲਿਖੀ, ਸ਼ੁਰੂ ਆਰੰਭ ਤੋਂ ਹੀ ਲੈਣਾ ਜੀ ਨੂੰ ਕੱਪੜੇ ਧੋਣ ਵਾਲਾ, ਝਾੜੂ ਦੇਣ ਵਾਲਾ, ਸੇਵਾ ਕਰਨ ਵਾਲਾ, ਸੇਵਾਦਾਰ ਸਮਝਿਆ ਗਿਆ। ਅੱਜ ਬੜਾ ਔਖਾ ਲੱਗੇ ਕਿ ਸੇਵਾਦਾਰ ਨੂੰ ਮੱਥਾ ਟੇਕੀਏ, ਝਾੜੂ ਦੇਣ ਵਾਲੇ ਨੂੰ ਅਸੀਂ ਵੀ ਮੱਥਾ ਟੇਕੀਏ।
ਤੇਰੇ ਛੇਨਾ ਸ਼੍ਰੀ ਗੁਰ ਕਛ ਨਾ ਬਖਾਨੇ ਹੋ।
ਉਸ ਵੇਲੇ ਸਤਿਗੁਰਾਂ ਨੇ ਕੁਛ ਵੀ ਨਹੀਂ ਕਿਹਾ।
ਬੈਠ ਕਹੇ ਅੰਗਦ ਸੰਗ ਬਚਨਾ।
ਹੁਣ ਕੁਛ ਬਚਨ ਸੁਣ ਲਈਏ, ਫਿਰ ਆਗਿਆ ਬਖਸ਼ਦੇ ਹਾਂ।
ਪਰ ਉਪਕਾਰ ਜਿਨੇ ਮਨ ਰਚਨਾ।
ਸਾਹਿਬ ਜੀ ਨੇ ਵੀ ਕੋਈ ਗੱਲ ਨਹੀਂ ਚਲਾਈ ਕਿ ਪੁੱਤਰ ਬੈਠੇ ਸੀ ਫਿਰ ਉੱਠ ਕੇ ਚਲੇ ਗਏ। ਆਪ ਜੀ ਨੇ ਵੀ ਕੋਈ ਧਿਆਨ ਨਹੀਂ ਦਿੱਤਾ। ਲੈਣਾ ਜੀ ਪ੍ਰਤੀ ਗੁਰੂ ਅੰਗਦ ਸਾਹਿਬ ਜੀ ਨੂੰ।
ਪਰ ਉਪਕਾਰ ਜਿਨੇ ਮਨ ਰਚਨਾ।
ਜਿਨ੍ਹਾਂ ਦਾ ਮਨ ਦੂਸਰੇ ਦੇ ਭਲੇ ਵਿੱਚ ਪਰ ਉਪਕਾਰ ਵਿੱਚ ਨਿਵਲੀਨ ਹੈ, ਲੱਗਿਆ ਹੋਇਆ ਹੈ।
ਅਬ ਤੁਮ ਜਗਤ ਉਧਾਰਨ ਕਾਰਨ।
ਹੁਣ ਤੁਹਾਨੂੰ ਕਰਨਾ ਹੀ ਪਊਗਾ, ਉਹ ਲੈਣਾ ਤਾਂ ਰਹੇ ਨਹੀਂ। ਲੈਣ ਦੇਣ ਦਾ ਤਾਂ ਮੁੱਕ ਗਿਆ ਕੰਮ, ਹੁਣ ਤੁਸੀਂ ਗੁਰੂ ਅੰਗਦ ਬਣ ਗਏ। ਜਿਵੇਂ ਲੈਣੇ ਤੋਂ ਗੁਰੂ ਅੰਗਦ ਬਣ ਗਏ, ਇਵੇਂ ਪਹਿਲਾ ਕਰਤੱਵ ਵੀ ਤੁਹਾਡਾ ਬਦਲ ਗਿਆ ਹੈ। ਅੱਗੇ ਹੋਰ ਕਰਮ ਕਰਤੱਵ ਸੀ, ਹੁਣ ਸੰਸਾਰ ਨੂੰ ਬ੍ਰਹਮ ਗਿਆਨ ਬਖਸ਼, ਨਾਮ ਦਾਨ ਬਖਸ਼, ਸਿਮਰਨ ਦਾਨ ਬਖਸ਼, ਵਾਹਿਗੁਰੂ ਨਾਲ ਜੋੜੋ, ਉਧਾਰ ਕਰੋ, ਭਲਾ ਕਰੋ ਸੰਸਾਰ ਦਾ।
ਮੂਲ ਮੰਤਰ ਸ਼ੁਭ ਕਰੋ ਸੁਧਾਰਨ।
ਸਾਧ ਸੰਗਤ ਆਗਿਆ ਬਖਸ਼ੋ, ਆਗਿਆ ਕਰੋ। 5 ਮਿੰਟ ਹੋਰ ਖਾਲਸਾ ਜੀ ਦਾ ਆਪ ਦੀ ਆਗਿਆ, ਆਪ ਇੱਥੇ ਸਜਾ। ਹਾਂਜੀ,
ਮੂਲ ਮੰਤਰ ਸ਼ੁਭ ਕਰੋ ਸੁਧਾਰਨ।
ਪਹਿਲੀ ਗੱਲ ਕੀ ਕਰੋ, ਪਹਿਲਾ ਕਦਮ ਤੁਹਾਡਾ, ਪਹਿਲਾ ਕਰਮ ਆਪ ਜੀ ਦਾ ਇਹ ਹੈ ਕਿ ਮੂਲ ਮੰਤਰ ਜਿਹੜਾ ਹੈ ਸਾਨੂੰ ਸੱਚਖੰਡ ਚੋਂ ਅਕਾਲ ਪੁਰਖ ਨੇ ਬਖਸ਼ਿਆ। ਹਾਂਜੀ,
ਮਮ ਬਾਣੀ ਗੁਣ ਖਾਨੀ ਦੇਖਾ।
ਉਹਨੂੰ ਸੁਧਾਰੋ, ਉਹ ਵੰਡੋ ਸੰਸਾਰ ਦੇ ਅੰਦਰ, ਫਿਰ ਬਾਣੀ ਨੂੰ ਸੋਧੋ, ਕਿਹੜੀ ਕਿਹੜੀ ਬਾਣੀ ਕਿੱਥੇ, ਕਿਹੜੀ ਪੌੜੀ ਕਿੱਥੇ ਜੋੜਨੀ ਹੈ।
ਲੀਜੈ ਬੀਨੋ ਬੀਨ ਵਿਸ਼ੇਖਾ।
ਬੀਨ ਬੀਨ ਦਾ ਮਤਲਬ ਹੁੰਦਾ ਚੁਣ ਚੁਣ ਕੇ, ਬਹੁਤ ਵਡਿਆਈ ਮੰਨ ਕੇ, ਵਿਸ਼ੇਸ਼ਤਾ ਜਾਣ ਕੇ।
ਹਮੈ ਸੁਨਾਵਤ ਜਾਓ ਚਾਰਾ।
ਅਸੀਂ ਸੁਣੀ ਜਾਵਾਂਗੇ, ਤੁਸੀਂ ਸੁਣਾਈ ਜਾਓ। ਇੱਕ ਸੁਣਨ ਵਾਲਾ, ਇੱਕ ਸੁਣਾਉਣ ਵਾਲਾ। ਹੁਣ ਤੁਸੀਂ ਸੁਣਾਉਣਾ ਹੈ, ਅਸੀਂ ਸੁਣਨਾ। ਅੱਗੇ ਇੰਨਾ ਚਿਰ ਤੁਸੀਂ ਸੁਣਦੇ ਹੀ ਰਹੇ, ਹੁਣ ਤੁਸੀਂ ਸੁਣਾਇਆ ਕਰੋ, ਅਸੀਂ ਸੁਣਾਂਗੇ। ਹਾਂਜੀ,
ਬੰਦ ਮਿਰਜਾਦ ਕਰੋ ਉਪਕਾਰਾ।
ਹੁਣ ਮਰਜਾਦਾ ਦਾ ਤੁਰਵਾ ਬੰਨ ਲਿਓ, ਇਹ ਪਰ ਉਪਕਾਰ ਕਰੋ ਸਾਧ ਸੰਗਤ, ਇੱਥੇ ਆਗਿਆ ਬਖਸ਼ ਦਿਓ, ਭੁੱਲਾਂ ਚੁੱਕਾਂ ਮਾਫ ਕਰ ਦੇਣਗੇ। ਵਾਹਿਗੁਰੂ ਜੀ ਕਾ ਖਾਲਸਾ।